गुरसिख मीत चलो गुर चाली मीत चलो गुर सिख मीत चलो गुर चाले मीत चलो गुर सिख मीत चलो जो गुर पे गए सोई पाल मानो जो गुर पे गए
सोई पाल मानो
जो गुर पे गए सोई पाल मानो जो गुर पे हर गुर कथा निराली मीत चलो गुर चाले गुर सिख मीत चलो गुर चाले जपो मीत चलो गुर चाले सिख मीत चलो गुर चाले जो गुर कहे सोई पाल मानो जो गुर कहे
सोई पाल मानो
जो गुर कहे सोई पाल मानो जो गुर कहे
सोई पाल मानो
ए मेरे मित्र गुर सिखा तू गुरां दी चाली ते चल जदों एक उपदेश सुनता है ते कुछ ना समझे कारण परम पैदा होता है कि चाली किवें दी चला जिवें सतगुरु जी वस्त्र पाउंदे सी ओवें पहनना क्योंकि गुरु दी चाली गुरु दी रहनी बहनी सतगुरु नीले घोड़े ते चढ़दे सी मैं भी नीले घोड़े लै लवां ये चाली सतगुरु जी जिस तरह के वस्त्र पाउंदे सी ओवें दे पावां नहीं अगली तुक विच सतगुरु जी स्पष्ट करदे ने इस नूं कि गुरु दी चाली की है जो गुर कहे सोई पाल मानो
जो गुर कहे सोई पाल मानो
जो गुर कहे वचन है एक जगह गुर कहे आसा कार कमावो गुर की करनी कागे तावा हो, गुरु दी करनी ते ना ता ना चल। गुरु ने जो कहा है, जो बचन है, जो हुक्म है, वो मन।
जो गुर कहे सोई पल मानोगो, जो गुर कहे हर घर कथा निराली, मीत चलो गुर चली, गुर सिख मीत चलो गुर चली, मीत चलो गुर चली, सिख मीत चलो गुर चाली।
हमें अंधले अंध बिखे बिखराते, क्यों चाल है गुर चाली, सतगुर दया करे सुख दाता, हम लावे आपन पाली, हम लावे आपन पाली,
मीत चलो गुर चाली, गुर सिख मीत चलो गुर चाली, मीत चलो गुर चाली, गुर सिख मीत चलो गुर चाली।
हर के संत सुनो गो जन पाई, गुर सेवे हो बेग बेगाली, देवी हुकम बेग बेगाली। बेग कहंदे ने छेती नु, बेगाली छेती तो छेती। ए गुर सिखा सेवना भी कर ते ढिल भी ना कर, हर जपंदिया खिन ढिल ना कीचे मेरी जिंदड़ी, मत के जापे साह आवे के ना आवे, पता नहीं अगला साह आना है कि नहीं आना, ये हुक्म है। ते जदों कई गुरु सिखा नू कही दे अमृत छक ले, गुरु वाला बन जाए तू निगोरा है, वो अगों कहंदे ने जी अजे मैं भरा दा व्याह वेखना है फिर छक लवांगा। बड़ी हैरानी दी गल है, भरा दा व्याह वेखण वास्ते निगुरा रहना जरूरी? भरा दा व्याह वेखण लई निगुरा रहना किन्ने भागां वाली गल, जे तेरा दृष्टिकोण ए होवे, तेरा नजरिया ए होवे कि जी बड़ा चंगा बचन कहा तुसीं, आने वाले दिनों च मेरे भरा का व्याह ते मैं अमृत छक लवांगा, अमृतधारी हो के व्याह वेखांगा, अमृतधारी हो के व्याह वेखांगा। सतगुरु कहंदे ने ढिल ना कर ਛੇਤੀ ਤੋਂ ਛੇਤੀ ਚਰਨਾਂ ਨਾਲ ਜੁੜ ਤੇ ਤੂੰ ਕਹਿੰਦਾ ਅਜੇ ਮੈਂ ਫਲਾਣਾ ਕੰਮ ਕਰਨਾ ਅਜੇ ਮੈਂ ਫਲਾਣਾ ਕੰਮ ਕਰਨਾ। ਕਈ ਬਜ਼ੁਰਗਾਂ ਕਹੀਏ ਬਜ਼ੁਰਗ ਤਾਂ ਕਈ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਹੁਣ ਤਾਂ ਜੀ ਅੱਗੇ ਜਾ ਕੇ ਅੰਮ੍ਰਿਤ ਛਕਾਂਗੇ ਅੱਗੇ ਜਾ ਕੇ ਅਸੀਂ ਅੱਗੇ ਹੁਣ ਧਰਮਰਾਜ ਨੇ ਤਾਂ ਬਾਟਾ ਨਹੀਂ ਤਿਆਰ ਕਰਵਾਉਣਾ। ਇਹ ਕਲਗੀਧਰ ਪਿਤਾ ਦੀ ਕਿਰਪਾ ਇੱਥੇ ਹੀ ਹੈ ਇੱਥੇ ਮਾਤ ਲੋਕ ਵਿੱਚ ਪੰਜ ਪਿਆਰਿਆਂ ਦੇ ਕੋਲ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਚਰਨੀ ਲੱਗ ਜਾ ਚਰਨੀ ਲੱਗ ਜਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੀ ਬਾਂਹ ਫੜਾ ਦੇ ਕਲੰਗੀਆਂ ਵਾਲੇ ਨੂੰ ਬਾਂਹ ਫੜਾ ਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਭਾਈ ਫਿਰ ਜੀਵਨ ਹੁਕਮ ਵਿੱਚ ਬਤੀਤ ਕਰ ਕਿਰਪਾ ਹੋਵੇਗੀ ਬਖਸ਼ਿਸ਼ ਹੋਵੇਗੀ ਤੇਰਾ ਲੋਕ ਵੀ ਸਮਰ ਜਾਏਗਾ ਪਰਲੋਕ ਵੀ ਸਮਰ ਜਾਏਗਾ। ਸਤਿਗੁਰੂ ਕਹਿੰਦੇ ਨੇ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਘਰ ਬਾਂਧੋ ਮਤ ਜਾਣੋ ਆਜ ਕੇ ਕਾਲੀ ਮਤਾਂ ਜਾਣ ਅੱਜ ਕੇ ਕੱਲ ਇਹ ਸੋਚ ਵਿਚਾਰ ਨਾ ਕਰ। ਗੁਰਬਾਣੀ ਦਾ ਬਚਨ ਹੈ ਕਾਲ ਕਰਨ ਦਾ ਆਜ ਕਰ ਆਜ ਜੇ ਕੱਲ ਨੂੰ ਵੀ ਅੰਮ੍ਰਿਤ ਛਕਣਾ ਤੇ ਸੋਚ ਅੱਜ ਕਿਵੇਂ ਛਕਿਆ ਜਾ ਸਕਦਾ ਕਿਵੇਂ। ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਉਣੇ ਵਾਲਿਆਂ ਦੇ ਪਾਸ ਇੱਕ ਬਜ਼ੁਰਗ ਆਇਆ ਕਹਿੰਦਾ ਜੀ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਕਹਿੰਦੇ ਕੱਲ ਆ ਜਾਈ ਕੱਲ ਆ ਜਾਵੀਂ ਕੱਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਕੱਲ ਆ ਜਾਵੀਂ। ਉਹ ਚਲਾ ਗਿਆ ਉਹ ਰਾਤ ਨੂੰ ਸਰੀਰ ਛੱਡ ਗਿਆ ਰਾਤ ਨੂੰ ਸਰੀਰ ਛੱਡ ਗਿਆ ਕਿ ਦੂਸਰੇ ਦਿਨ ਕਹਿੰਦੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਪੁੱਛਿਆ ਕਿ ਫਲਾਣਾ ਬਜ਼ੁਰਗ ਆਇਆ ਸੀ ਅੰਮ੍ਰਿਤ ਛਕਣ ਉਹ ਆਇਆ ਕਿ ਨਹੀਂ। ਉਹ ਕਹਿੰਦੇ ਜੀ ਉਹਨਾਂ ਦੇ ਘਰੋਂ ਸੁਨੇਹਾ ਆਇਆ ਸੀ ਕਿ ਉਹ ਤਾਂ ਸਰੀਰ ਛੱਡ ਗਏ। ਬਾਬਾ ਜੀ ਨੂੰ ਮਹਿਸੂਸ ਤਾਂ ਬਹੁਤ ਹੋਇਆ। ਕਹਿੰਦੇ ਦੂਸਰੇ ਦਿਨ ਜਦੋਂ ਨਿਤਨੇਮ ਵਿੱਚ ਨਿੱਜ ਸਰੂਪ 'ਚ ਬੈਠੇ ਸਨ ਅਤੇ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਕਮ ਕੀਤਾ ਅਤਰ ਸਿੰਘ ਇੱਕ ਸਿੱਖ ਆਇਆ ਅੰਮ੍ਰਿਤ ਛਕਣ ਵਾਸਤੇ ਉਹਨੂੰ ਤੂੰ ਕੱਲ੍ਹ ਦਾ ਟਾਈਮ ਦਿੱਤਾ ਕੱਲ੍ਹ ਦਾ ਸਮਾਂ ਦਿੱਤਾ। ਉਹ ਰਾਤ ਸਰੀਰ ਛੱਡ ਗਿਆ ਜੇ ਅੰਮ੍ਰਿਤ ਛਕ ਲੈਂਦਾ ਮੈਨੂੰ ਆਪਣੀ ਬਾਂਹ ਫੜਾ ਦਿੰਦਾ ਆਵਾਗਮਨ ਵਿੱਚ ਨਾ ਜਾਂਦਾ 84 ਲੱਖ ਜੋਨ 'ਚ ਨਾ ਪਾਉਂਦਾ। ਕਹਿੰਦੇ ਨੇ ਸੰਤ ਜੀ ਮਹਾਰਾਜ ਨੇ ਖੇਮਾ ਮੰਗੀ ਗਰੀਬ ਨਵਾਜ ਮੈਨੂੰ ਸੁਮਤ ਬਖਸ਼ੋ। ਕਹਿੰਦੇ ਨੇ ਕਲਗੀਆਂ ਵਾਲੇ ਨੇ ਕਿਰਪਾ ਕਰਕੇ ਇਹ ਬਚਨ ਕੀਤਾ ਕਿ ਅਤਰ ਸਿੰਘ ਇਸ ਤੋਂ ਬਾਅਦ ਰੋਜ਼ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਿਆ ਕਰੋ ਰੋਜ਼। ਤੇ ਕਹਿੰਦੇ ਨੇ ਕਿ ਸੰਤ ਬਾਬਾ ਅਤਰ ਸਿੰਘ ਜੀ ਫਿਰ ਉਸ ਤੋਂ ਬਾਅਦ ਹਰ ਸਮੇਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਵਾਉਂਦੇ ਸਨ। ਪੰਜ ਪਿਆਰਿਆਂ ਦੀਆਂ ਡਿਊਟੀਆਂ ਬਦਲਦੀਆਂ ਰਹਿੰਦੀਆਂ ਸੀ ਖੰਡੇ ਬਾਟੇ ਦੇ ਅੰਮ੍ਰਿਤ ਦੇ ਪਾਸ ਪੰਜ ਪਿਆਰੇ ਮੌਜੂਦ ਰਹਿੰਦੇ ਸਨ। ਰੋਜ਼ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਸੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਪਾਸ। ਕਿਉਂ
ਸਤਿਗੁਰ ਸੇਵ ਖਰਚ ਹਰ ਬਾਣੀ मत जानो आज के काली, मत जानो आज के काली। मीत चलो गुर चाली, गुर सिख मीत चलो गुर चाली।
गुरु प्यारी साध संगत, आओ सारे रल के कीर्तन करिए। एक वारी विच मेरे नाल बजुर्ग मेरे भरा ते बच्चे बोलन, दूसरी वारी च मेरिया मातावां भैणां बच्चियां।
मीत चलो गुर चाली गुर सिख, मीत चलो गुर चलो गुर चाली गुर सिख, मीत चलो गुर चाली। मीत चलो जो गुर कहे सोई पल मानो, जो गुर कहे सोई पल मानो, जो गुर कहे सोई पल मानो, जो गुर कहे हर घर कथा निराली। मीत चलो गुर चाली गुर सिख, मीत चलो गुर चाली। हर के संत जपो गर जपना, हर संत चले गर नाली, जिन गर जपिया से गर होए, हर मिलिया केल के लाली, हर मिलिया केल के लाली। मीत चलो गुर चाली गुर सिख, मीत चलो गुर चाली। मीत चलो
Thank you. हर हर जपन जप लोच लोचानी हर कृपा कर बनवाली हर हर जपन जप लोच लोचानी हर कृपा कर बनवाली जन नानक संगत साधगर मेला हम साध जना पगराली जन नानक संगत साध घर मेलागम साध जना पगराली हम साध जना पगराली
नित चलो गुर चाली सिख नीत चलो चाली नीत चलो चाली गुर सिख नीत चलो गुर चाली
जो गुर कहे सुई पल मानो जो गुर कहे सुई पल मानो जो गुर कहे सुई पल मानो जो गुर कहे
सुई पल मानो
हर गुर कथा निराली
नीत चलो गुर चाली गुर सिख नीत चलो गुर चाली
नीत चलो गुर चाली गुर सिख नीत चलो गुर चाली जो गुर कहे सोई पल मानो जो गुर कहे
सोई पल मानो
सतनो परम सत नूं प्राप्त करन वास्ते धन गुरु नानक पातशाह ने साधन मार्ग दिता है मार्ग साधन बख्शिश कीता सतगुरु नानक पातशाह कहंदे ने जे हुक्म विच आ जाए रजा विच आ जाए सत तेरी समझ विच आ जाए सत विच समा जाए परम पिता परमात्मा की प्राप्ति हो जाए तद रूप हो जाए निज स्वरूप चलीन हो जाए जे हुक्म विच आ जाए रजा विच आ जाए हुक्म रचाई चलना नानक लिखिया नाल हुक्म विच चलना रजा विच चलना कहिंदे ने ऐ तू मैं करके दुखी जिहड़े तेरे जीवन च दुख ने ना अज ये तेरी मैं करके ਹੋ ਮੈਂ ਕਰਕੇ ਤੇ ਜਿਸ ਦਿਨ ਹੁਕਮਾਂ ਵਿੱਚ ਆ ਜਾਵੇਗਾ ਤੇ ਹੋ ਮੈਂ ਨਹੀਂ ਰਵੇ। ਜਿਸ ਦਿਨ ਹੁਕਮ ਵਿੱਚ ਆ ਜਾਵੇਗਾ ਹੋ ਮੈਂ ਨਾ ਰਹਿ ਜਾਵੇ। ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਈ। ਇਹ ਜਿਹੜੇ ਉਤਾਰ ਚੜਾ ਪੀੜਾ ਦੁੱਖ ਦਰਦ ਇਹ ਸਭ ਇਹ ਡਾਵਾਂਡੋਲ ਡੀਗਮ ਡੋਲਾ ਡਗਮਗਾਉਣਾ ਸੁਰਤ ਦਾ ਮਨ ਡੋਲਣ ਦੀ ਅਵਸਥਾ 'ਚ ਰਹਿੰਦਾ ਹਰ ਵੇਲੇ, ਭੈ ਦੀ ਅਵਸਥਾ ਵਿੱਚ ਰਹਿੰਦਾ ਹਰ ਵੇਲੇ, ਡਰਿਆ ਡਰਿਆ ਜੀਵਨ ਬਤੀਤ ਕਰ ਰਿਹਾ। ਇਹ ਤੇਰੀ ਹੋ ਮੈਂ ਕਰਕੇ ਤੇਰੀ ਮੈਂ ਕਰਕੇ ਜਿਸ ਦਿਨ ਤੇਰੇ ਜੀਵਨ ਵਿੱਚ ਤੂੰ ਤੂੰ ਆ ਗਿਆ ਗੱਲ ਬਣ ਜਾਏ। ਜਿਸ ਦਿਨ ਤੂੰ ਤੂੰ ਆ ਗਿਆ ਮੈਂ ਮਿਟ ਜਾਏ। ਜਿਸ ਦਿਨ ਮੈਂ ਮਿਟ ਗਈ ਦੁੱਖ ਨਾਲ ਹੀ ਮਿਟ ਜਾਣੇ। ਮੈਂ ਕਾਰਨ ਦੁੱਖ ਨਹੀਂ ਸਰ, ਮੈਂ ਕਾਰਨ ਦੂਰੀ ਹੈ, ਦੂਰੀ ਕਾਰਨ ਦੁੱਖ ਨੇ। ਸੁੱਖ ਸਾਗਰ ਤੋਂ ਜਿਤਨੀ ਦੇਰ ਦੂਰ ਰਵੇਂਗਾ ਦੁੱਖ ਦੁੱਖ ਰਹਿਣ। ਉਸ ਆਨੰਦ ਮੈਂ ਪ੍ਰਭੂ ਦੇ ਵਿੱਚੋਂ ਦੂਰ ਰਵੇਂਗਾ ਆਨੰਦ ਕਿਵੇਂ ਪ੍ਰਾਪਤ ਕਰੇਗਾ। ਜਿਸ ਦਿਨ ਮੈਂ ਮਿਟ ਗਈ ਤੂੰ ਤੂੰ ਹੋਵੇਗਾ। ਜਿਸ ਦਿਨ ਮਨ ਤੂੰ ਦੀ ਅਵਸਥਾ ਵਿੱਚ ਆ ਗਿਆ ਗੱਲ ਬਣ ਜਾਏ ਗੱਲ ਬਣ ਜਾਏ। ਪਹਿਲਾਂ ਆਉਣਾ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਹੁਕਮ ਵਿੱਚ ਆ ਕੇ ਫਿਰ ਪਰਮਾਤਮਾ ਦੇ ਹੁਕਮ ਵਿੱਚ। ਜਿਹੜਾ ਗੁਰਾਂ ਦੇ ਹੁਕਮ ਵਿੱਚ ਨਹੀਂ ਆਇਆ ਉਹ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਨਹੀਂ ਆ ਸਕਦਾ, ਉਹ ਰਜ਼ਾ ਵਿੱਚ ਨਹੀਂ ਚੱਲ ਸਕਦਾ। ਜਿਹਨੇ ਪਹਿਲਾਂ ਕਲਗੀਆਂ ਵਾਲੇ ਦਾ ਹੀ ਹੁਕਮ ਨਹੀਂ ਮੰਨਿਆ, ਜਿਹਨੇ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ ਮੰਨਿਆ, ਉਸਨੂੰ ਪਰਮ ਪਿਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਹਨੇ ਹੁਕਮ ਨਹੀਂ ਮੰਨਿਆ। ਅਸੀਂ ਹੁਕਮ ਮੰਨਦੇ ਹਾਂ, ਵੇਖਦੇ ਹਾਂ, ਸਿੱਖ ਕਹਿੰਦਾ ਮੈਂ ਹੁਕਮ ਮੰਨਿਆ, ਕਿ ਕਈ ਵਾਰ ਇਹ ਹੁਕਮ ਮੰਨਣ ਦੀ ਅਵਸਥਾ ਆਪਣੇ ਮਨ ਦੀ ਹੁੰਦੀ ਹੈ। ਹੁਕਮ ਮੰਨਣਾ ਗੁਰੂ ਦੇ ਮੁਤਾਬਕ ਨਹੀਂ ਹੁੰਦਾ, ਇਹਨੂੰ ਬੜਾ ਭਰਮ ਹੈ। ਕਈ ਵਾਰ ਕਹਿੰਦਾ ਮੈਂ ਹੁਕਮੀ ਬੰਦਾ ਹਾਂ, ਅਸੀਂ ਜੀ ਹੁਕਮ ਮੰਨਿਆ ਹੋਇਆ, ਪਰ ਇਸ ਇਹ ਉਹ ਹੁਕਮ ਮੰਨਦਾ ਜਿਹੜੇ ਇਹਨੂੰ ਚੰਗੇ ਲੱਗਦੇ ਨੇ। ਇਹ ਉਹ ਹੁਕਮ ਮੰਨਣ ਵਾਸਤੇ ਬੜੀ ਛੇਤੀ ਤਿਆਰ ਹੈ ਜਿਹੜੇ ਹੁਕਮ ਇਸ ਨੂੰ ਚੰਗੇ ਲੱਗਦੇ ਨੇ। ਹਾਂ, ਉਹ ਕਹਿੰਦਾ ਮੈਂ ਹੁਕਮ ਮੰਨਿਆ। ਜਿਹੜੇ ਹੁਕਮ ਇਹਨੂੰ ਨਹੀਂ ਨਾ ਚੰਗੇ ਲੱਗਦੇ ਫਿਰ ਉਹਨਾਂ ਨੂੰ ਮੰਨਣਾ ਤਾਂ ਵੱਖਰੀ ਗੱਲ, ਕਿੰਤੂ ਪਰੰਤੂ ਵੀ ਕਰਦਾ। ਇਹ ਕਹਿੰਦਾ ਹੁਣ ਕਿਰਪਾਨ ਦੀ ਕੀ ਲੋੜ ਹੈ, ਸਾਇੰਸ ਦਾ ਯੁੱਗ ਹੈ। ਇਹ ਹੁਕਮ ਇਹਦੇ ਮਨ ਨੂੰ ਚੰਗਾ ਨਹੀਂ ਲੱਗਿਆ। ਜਦੋਂ ਚੰਗਾ ਨਹੀਂ ਲੱਗਿਆ ਤਾਂ ਕਿੰਤੂ ਕਰਦਾ, ਇਹ ਹੁਕਮ ਇਹਦੇ ਮਨ ਨੂੰ ਚੰਗਾ ਨਹੀਂ ਲੱਗਦਾ। ਮੈਂ ਬਹੁਤ ਸਾਰੇ ਗੁਰਸਿੱਖਾਂ ਨੂੰ ਜਾਣਦਾ ਹਾਂ ਜਿਹੜੇ ਦੋ ਜਾਂ ਤਿੰਨ ਕਕਾਰ ਤਾਂ ਬਹੁਤ ਰੱਖਦੇ ਨੇ ਪਰ ਦੂਸਰੇ ਕਕਾਰਾਂ 'ਤੇ ਕਿੰਤੂ ਕਰਦੇ ਨੇ। ਇਹ ਤਾਂ ਗੱਲ ਛੱਡੋ, ਕਈ ਕੇਸਾਂ ਤੱਕ ਵੀ ਸਵਾਲ ਕਰਦੇ ਨੇ ਨੌਜਵਾਨ ਕਿ ਕੇਸਾਂ ਦਾ ਕੀ ਫਾਇਦਾ, ਅਤੇ ਵਿਦਵਾਨਾਂ ਨੇ ਲਿਖਣਾ ਵੀ ਸ਼ੁਰੂ ਕਰਤਾ ਇਹਦੇ ਕੇਸ ਰੱਖਣ ਨਾਲ ਫਲਾਣੇ ਤੱਤ ਮਿਲਦੇ ਨੇ, ਸੂਰਜ ਦੇ ਤੱਤ ਮਿਲਦੇ ਨੇ, ਚੰਦਰਮਾ ਦੇ ਤੱਤ ਮਿਲਦੇ ਨੇ। ਮੈਂ ਬੇਨਤੀ ਕਰਦਾ ਹਾਂ ਉਹਨਾਂ ਵਿਦਵਾਨਾਂ ਨੂੰ ਕਿ ਤੁਸੀਂ ਭੁੱਲ ਗਏ, ਤੁਸੀਂ ਨੌਜਵਾਨਾਂ ਨੂੰ ਇਹ ਦੱਸੋ, ਤੁਸੀਂ ਧਰਤੀ ਦੇ ਲੋਕਾਂ ਨੂੰ ਇਹ ਦੱਸੋ, ਇਹ ਲਿਖੋ, ਤੁਹਾਡੀ ਵਿਦਵਤਾ ਇਸ ਪਾਸੇ ਚੱਲੇ ਕਿ ਇਹ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਬਸ ਹੁਕਮ ਹੈ। ਕੇਸ ਰੱਖਣੇ, ਰੋਮ ਰੱਖਣੇ, ਇਹ ਹੁਕਮ ਹੈ ਗੁਰੂ ਦਾ। ਜਿਹੜਾ ਗੁਰੂ ਦੇ ਹੁਕਮ 'ਚ ਨਹੀਂ ਆਇਆ ਉਹ ਪਰਮ ਰਜ਼ਾ ਵਿੱਚ ਨਹੀਂ ਆ ਸਕਦਾ, ਪਰਮ ਰਜ਼ਾ ਵਿੱਚ ਨਹੀਂ ਆ ਸਕਦਾ। ਮਨ ਢਹਿੰਦਾ ਹੀ ਨਹੀਂ ਹੈ, ਢਹਿੰਦਾ ਹੀ ਨਹੀਂ ਹੈ। ਜੇ ਗੁਰੂ ਦੇ ਹੁਕਮਾਂ ਵਿੱਚ ਢਹਿ ਗਿਆ ਉਹ ਹੀ ਰਜ਼ਾ ਵਿੱਚ ਰਾਜ਼ੀ ਹੋਏ। ਬੜੀਆਂ ਹੁਜਤਾਂ ਕਰਦਾ ਜਿਹੜੇ ਕਹਿੰਦੇ ਨੇ ਜੀ ਕਿਰਪਾਨ ਦੀ ਕੀ ਜ਼ਰੂਰਤ ਹੈ। ਉਹਨੂੰ ਕਹੋ ਤੂੰ ਹਾਲੇ ਹੱਕਦਾਰ ਹੀ ਨਹੀਂ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੋਦ ਵਿੱਚ ਬੈਠਣ ਦਾ ਅਜੇ ਤੈਨੂੰ ਹੱਕ ਪ੍ਰਾਪਤ ਨਹੀਂ, ਤੈਨੂੰ ਹੁਕਮ ਨਹੀਂ ਚੰਗਾ ਲੱਗਦਾ, ਹੁਕਮ ਨਹੀਂ ਚੰਗਾ ਲੱਗਦਾ। ਪਰ ਇੱਥੇ ਬਚਨ ਜੋ ਗੁਰ ਕਹਿ ਗਏ ਸੋਈ ਪਲ ਮਾਨੋ, ਜੋ ਗੁਰ ਕਹਿ ਗਏ
ਸੋਈ ਪਲ ਮਾਨੋ,
ਉਸਨੂੰ ਭਲਾ ਕਰਕੇ ਮੰਨੋ ਜੋ ਗੁਰੂ ਆਖੇ, ਭਲਾ ਕਰਕੇ ਸਤ ਬਚਨ ਕਹਿ ਕੇ ਮੰਨੋ ਜੋ ਗੁਰੂ ਕਹੇ। ਥੋੜ੍ਹਾ ਇਤਿਹਾਸ ਦਾ ਪੱਖ ਲੈਣਾ ਪਵੇਗਾ ਤਾਂ ਸਮਝ ਲੱਗਦੀ ਹੈ ਕਿ ਅਸੀਂ ਹੁਕਮ ਮੰਨਦੇ ਹਾਂ, ਲੱਗਦਾ ਕਿ ਇਹ ਹੁਕਮ ਮੰਨਿਆ, ਪਰ ਬਹੁਤ ਬਰੀਕੀ ਵਿੱਚ ਬਹੁਤ ਸੂਖਸ਼ਮਤਾ ਵਿੱਚ ਕਿਤੇ ਨਾ ਕਿਤੇ ਆਪਣੇ ਮਨ ਦਾ ਰਸ ਹੁੰਦਾ। ਹੁਕਮ ਮੰਨਣ ਦੀ ਤਿਆਰੀ ਨਹੀਂ ਹੈ, ਆਪਣੇ ਰਸ ਆਪਣੇ ਮਨ ਦੀਆਂ ਆਦਤਾਂ ਜੋੜ ਕੇ ਅਸੀਂ ਮੰਨਦੇ ਹਾਂ ਕਿ ਹੁਕਮ ਮੰਨਦੇ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਗਲੀ ਵਿੱਚ ਜਾ ਰਹੇ ਸਨ, ਸੰਗਤ ਨਾਲ ਸੀ ਸਤਿਗੁਰਾਂ। ਕਹਿੰਦੇ ਨੇ ਕਾਬਲ ਕੰਧਾਰ ਤੋਂ ਸਿੱਖ ਆਇਆ ਸੀ ਜਿਸ ਨੇ ਬਹੁਤ ਸੁੰਦਰ ਚੋਲਾ ਲਿਆਂਦਾ ਸਤਿਗੁਰੂ ਜੀ ਵਾਸਤੇ ਅਤੇ ਬਹੁਤ ਸੁੰਦਰ ਜੋੜਾ ਲੈ ਕੇ ਆਇਆ, ਕੀਮਤੀ ਵਸਤਰ ਜੋ ਉਸਦੀ ਭਾਵਨਾ ਅਤੇ ਸ਼ਰਧਾ ਮੁਤਾਬਕ ਸਤਿਗੁਰੂ ਜੀ ਨੇ ਪਹਿਨਿਆ ਹੋਇਆ ਸੀ, ਬਹੁਤ ਕੀਮਤੀ ਅਤੇ ਸੁੰਦਰ ਵਸਤਰ ਸਨ, ਸੋਨੇ ਦਾ ਕੰਮ ਹੋਇਆ ਵਿੱਚ, ਕਢਾਈ ਵਿੱਚ ਸੋਨੇ ਦਾ ਕੰਮ। ਸਤਿਗੁਰੂ ਜੀ ਸੰਗਤ ਦੇ ਨਾਲ ਜਾ ਰਹੇ ਨੇ, 150-200 ਸੰਗਤਾਂ ਨਾਲ ਨੇ, ਪਿੱਛੇ ਪਿੱਛੇ ਗੁਰਸਿੱਖ ਜਾ ਰਹੇ ਨੇ, ਅੱਗੇ ਅੱਗੇ ਸਤਿਗੁਰੂ ਜੀ। ਆਨੰਦਪੁਰ ਸਾਹਿਬ ਦੀ ਇੱਕ ਗਲੀ ਵਿੱਚ ਇੱਕ ਮਕਾਨ ਦਾ ਕੰਮ ਹੋ ਰਿਹਾ, ਮਿਸਤਰੀ ਕੰਮ ਕਰ ਰਿਹਾ, ਉਹ ਮਿਸਤਰੀ ਵੀ ਸਿੱਖ ਹੈ। ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਕਾਨ ਸਿੰਘ ਲਿਖਿਆ, ਨੌਜਵਾਨ ਉਮਰ ਹੈ, ਉਹ ਕੰਮ ਕਰ ਰਿਹਾ, ਪੱਥਰ ਇੱਟਾਂ ਲਗਾ ਰਿਹਾ, ਦੀਵਾਰਾਂ ਬਣ ਰਹੀਆਂ, ਗਾਰਾ ਵਿਛਾਇਆ ਅਤੇ ਵੱਡਾ ਪੱਥਰ ਰੱਖਣ ਲੱਗਿਆ ਉੱਪਰ, ਉਹ ਜ਼ੋਰ ਨਾਲ ਰੱਖਿਆ। ਉਧਰੋਂ ਸਤਿਗੁਰੂ ਜੀ ਮੋੜ ਕੱਟ ਕੇ ਅੱਗੇ ਆ ਗਏ, ਉਹ ਗਾਰਾ ਉਛਲ ਕੇ ਸਤਿਗੁਰੂ ਜੀ ਦੇ ਬਸਤਰਾਂ 'ਤੇ ਜਾ ਪਿਆ। ਸਤਿਗੁਰੂ ਜੀ ਦੇ ਬਸਤਰ ਗਾਰੇ ਨਾਲ ਲੱਥ-ਪੱਥ ਹੋ ਗਏ, ਗੰਦੇ ਹੋ ਗਏ। ਸਾਰੇ ਲੋਕਾਂ ਨੇ ਵੇਖਿਆ, ਸਾਰੇ ਗੁਰਸਿੱਖਾਂ ਨੇ ਵੇਖਿਆ, ਇਉਂ ਮਹਿਸੂਸ ਕੀਤਾ ਜਿਵੇਂ ਅਪਮਾਨ ਵੀ ਹੋਇਆ। ਗਾਰਾ ਪਿਆ ਸਤਿਗੁਰੂ ਜੀ 'ਤੇ ਬਹੁਤ ਸਾਰਾ, ਦਸਤਾਰ 'ਤੇ ਵੀ ਪਿਆ, ਚੋਲੇ 'ਤੇ ਵੀ ਪਿਆ, ਜੋੜੇ 'ਤੇ ਵੀ ਪਿਆ। ਹੁਣ ਸਤਿਗੁਰੂ ਜੀ ਇਸ਼ਾਰਾ ਕਰਦੇ ਨੇ ਕਿ ਥੱਪੜ ਮਾਰੋ ਇਸ 'ਤੇ, ਇਹ ਹੁਣ ਖੇਲ ਹੈ ਸਤਿਗੁਰੂ, ਇਹ ਖੇਲ ਹੈ, ਕਿਉਂਕਿ ਮੇਰਾ ਸਤਿਗੁਰੂ ਐਸਾ ਨਹੀਂ ਕਿ ਜਦੋਂ ਦਰਬਾਰ ਸਜਾ ਕੇ ਬੈਠੇ ਨੇ ਉਸੇ ਵੇਲੇ ਸਿੱਖਿਆ ਦੇ ਰਹੇ ਨੇ। ਸਤਿਗੁਰੂ ਜੀ ਜਦੋਂ ਰਾਹ 'ਚ ਵੀ ਚੱਲੇ ਜਾ ਰਹੇ ਨੇ ਉਸ ਵੇਲੇ ਹਰ ਕਦਮ ਸਤਿਗੁਰੂ ਜੀ ਦਾ ਸਿੱਖੀ ਦੀ ਪੜ੍ਹਾਈ ਹੈ, ਹਰ ਕਦਮ ਕੁਝ ਨਾ ਕੁਝ ਸਿੱਖਿਆ ਦੇ ਰਿਹਾ। ਕਿ ਜੀ ਇਹ ਵੀ ਬਚਨ ਹੈ ਨਾ, ਇਸ ਲਈ ਨਹੀਂ ਹੈ ਕਿ ਗਾਰਾ ਪਿਆ ਸਤਿਗੁਰੂ ਜੀ 'ਤੇ ਇਸ ਲਈ ਕਿਹਾ ਥੱਪੜ ਮਾਰੋ, ਨਹੀਂ ਇਹ ਵੀ ਪੜ੍ਹਾਈ ਹੈ ਕਿ ਮੇਰਾ ਸਿੱਖ ਕਿਰਤ ਵਿੱਚ ਇਤਨਾ ਸੁਗੜ ਹੋਵੇ, ਸੁਜਾਨ ਹੋਵੇ, ਉਸ ਦੀ ਕਿਰਤ 'ਚੋਂ ਵੀ ਕਿਸੇ ਨੂੰ ਦੁੱਖ ਨਾ ਪਹੁੰਚੇ। ਜੇ ਮੇਰੇ 'ਤੇ, ਮੇਰੇ ਬਸਤਰਾਂ 'ਤੇ ਮੇਰੇ ਉੱਪਰ ਗਾਰਾ ਪਿਆ, ਇਹਦੇ ਕੰਮ ਕਰਨ ਦਾ ਢੰਗ ਐਸਾ ਹੋਵੇਗਾ, ਗਲੀ 'ਚੋਂ ਲੰਘਦੇ ਲੋਕ ਵੀ ਤੰਗ ਹੁੰਦੇ ਰਹਿੰਦੇ ਹੋਣਗੇ ਜਦੋਂ ਇਹ ਕੰਮ ਕਰਦਾ ਹੋਵੇਗਾ। ਮੇਰਾ ਸਿੱਖ ਕਿਰਤ ਦਾ ਵੀ ਕਲਾਵਾਨ ਹੋਣਾ ਚਾਹੀਦਾ, ਸੁਚੱਜਾ ਹੋਣਾ ਚਾਹੀਦਾ। ਸਤਿਗੁਰੂ ਨੇ ਕਿਹਾ ਥੱਪੜ ਮਾਰੋ, ਫਿਰ ਸਾਰਿਆਂ ਨੇ ਥੱਪੜ ਮਾਰੇ, 150-200 ਗੁਰਸਿੱਖਾਂ ਨੇ ਜਾ ਕੇ ਥੱਪੜ ਮਾਰੇ। ਹੁਣ ਇੱਕ ਬੰਦੇ ਨੂੰ 150-200 ਲੋਕ ਥੱਪੜ ਮਾਰਨ, ਆਪੇ ਸੋਚ ਲਓ ਕੀ ਹਾਲਤ ਹੋ ਜਾਂਦੀ, ਉਸ ਦੀ ਪੱਗ ਟੈ ਪਈ, ਬੇਹੋਸ਼ ਹੋਣ ਵਾਲਾ ਹੋ ਗਿਆ, ਗਿਰ ਗਿਆ ਨੀਚੇ। ਕਈਆਂ ਨੇ ਬੜੀ ਜ਼ੋਰ ਨਾਲ ਵੀ ਮਾਰਿਆ ਹੋਵੇ, ਸਾਰੇ ਥੱਪੜ ਮਾਰ ਕੇ ਰੁਕੇ। ਏਕਾਂਤ ਸਿੰਘ ਅੱਗੇ ਆਇਆ, ਹੱਥ ਜੋੜ ਬੇਨਤੀ ਕਰ ਰਿਹਾ, ਗਰੀਬ ਨਿਵਾਜ, ਮੈਂ ਗਰੀਬ ਹਾਂ, ਮੈਂ ਆਪ ਦਾ ਸਿੱਖ ਹਾਂ, ਕਦੇ ਮੇਰਾ ਸਾਹਸ ਨਹੀਂ ਸੀ ਬਣਿਆ, ਹਿੰਮਤ ਨਹੀਂ ਸੀ ਬਣੀ ਕਿ ਨੇੜੇ ਜਾ ਕੇ ਦਰਸ਼ਨ ਕਰਾਂ, ਨਜ਼ਦੀਕ ਜਾ ਕੇ ਆਪ ਜੀ ਦੇ ਚਰਨ ਸਪਰਸ਼ ਕਰਾਂ, ਨੇੜੇ ਜਾ ਕੇ ਦਰਸ਼ਨ ਕਰਾਂ। ਮੈਂ ਗਰੀਬ ਨਿਵਾਣਾ ਪਿੱਛੇ ਹੀ ਰਹਿੰਦਾ ਸੀ, ਅਤੇ ਅੱਜ ਕਿਰਪਾ ਹੋਈ, ਬਖਸ਼ਿਸ਼ ਹੋਈ, ਭਾਵੇਂ ਥੱਪੜ ਮਾਰਨ ਦੇ ਬਹਾਨੇ ਨਾਲ ਆਪਨੇ ਇਸ਼ਾਰਾ ਕੀਤਾ। ਇੱਕ ਤਾਂ ਮੇਰੇ 'ਤੇ ਨਜ਼ਰ ਪਈ, ਨਾਨਕ ਨਦਰੀ ਨਦਰ ਨਿਹਾਲ, ਸਤਿਗੁਰੂ ਜੀ ਮੇਰੇ 'ਤੇ ਨਜ਼ਰ ਹੋ ਗਈ। ਇੱਕ ਮੈਨੂੰ ਨੇੜੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ, ਸੁਭਾਗ ਪ੍ਰਾਪਤ। ਸਤਿਗੁਰੂ ਜੀ ਉਸਦੀ ਹਾਲਤ ਵੇਖ ਕੇ ਕਹਿੰਦੇ ਸਿੱਖਾਂ ਨੂੰ, ਬਈ ਤੁਸੀਂ, ਮੈਂ ਤਾਂ ਕਿਹਾ ਸੀ ਇੱਕ ਥੱਪੜ ਮਾਰੋ, ਤੁਸੀਂ ਸਾਰਿਆਂ ਨੇ ਥੱਪੜ ਮਾਰਿਆ। ਸਾਧ ਸੰਗਤ ਧਿਆਨ ਦੇਣਾ ਇਸ ਗੱਲ ਵੱਲ, ਆਪਾਂ ਇਹਦੇ 'ਚੋਂ ਨੁਕਤਾ ਲੈਣਾ। ਸਤਿਗੁਰੂ ਜੀ ਕਹਿੰਦੇ ਸਾਰਿਆਂ ਨੇ ਥੱਪੜ ਮਾਰੇ ਨੇ, ਉਹ ਕਹਿੰਦੇ ਜੀ ਆਪ ਜੀ ਦਾ ਹੁਕਮ, ਜੇ ਸਿੱਖ ਹੁਕਮ ਨਹੀਂ ਮੰਨਦਾ ਤਾਂ ਸਿੱਖ ਕਾਹਦਾ। ਗਰੀਬ ਨਿਵਾਜ, ਆਪਨੇ ਹੁਕਮ ਕੀਤਾ, ਅਸੀਂ ਥੱਪੜ ਮਾਰੇ ਨੇ। ਵਾਹ ਵਾਹ, ਸਤਿਗੁਰੂ ਜੀ ਕਹਿਣ ਲੱਗੇ ਵਾਹ ਵਾਹ ਗੁਰਸਿੱਖੋ, ਬਹੁਤ ਅੱਛਾ, ਬੜਾ ਹੁਕਮ ਮੰਨਦੇ ਹੋ ਜੀ। ਗਰੀਬ ਨਿਵਾਜ, ਆਪਨੇ ਸਿਖਾਇਆ ਗੁਰਾਂ ਦਾ ਹੁਕਮ ਮੰਨਣਾ, ਆਪ ਦੇ ਮੁਖਾਰਬਿੰਦ ਤੋਂ ਬਚਨ ਨਿਕਲਿਆ ਕਿ ਥੱਪੜ ਮਾਰੋ, ਅਸੀਂ ਥੱਪੜ ਮਾਰੇ ਨੇ ਹੁਕਮ ਮੰਨ ਕੇ। ਸੁਣਿਆ ਕਿ ਜਿਹੜਾ ਨਹੀਂ ਹੁਕਮ ਮੰਨਦਾ ਉਹ ਨਰਕਾਂ ਨੂੰ ਜਾਂਦਾ, ਨਹੀਂ ਹੁਕਮ ਮੰਨਦਾ ਉਹ ਸਤ ਦੀ ਪ੍ਰਾਪਤੀ ਨਹੀਂ ਕਰ ਸਕਦਾ, ਜਿਹੜਾ ਹੁਕਮ ਨਹੀਂ ਮੰਨਦਾ ਪ੍ਰਭੂ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਸੁਖੀ ਨਹੀਂ ਹੋ ਸਕਦਾ। ਇਸ ਲਈ ਹਰ ਇੱਕ ਸਿੱਖ ਨੇ ਸੁਣਿਆ ਤੇ ਹਰ ਇੱਕ ਸਿੱਖ ਨੇ ਥੱਪੜ ਮਾਰਿਆ। ਗੁਰੂ ਜੀ ਕਹਿੰਦੇ ਵਾਹ ਵਾਹ, ਹੁਕਮ ਮੰਨਿਆ। ਕਾਨ ਸਿੰਘ ਨੂੰ ਕਿਹਾ ਸਤਿਗੁਰਾਂ ਨੇ, ਕਾਨ ਸਿੰਘ ਤੇਰੀ ਸ਼ਾਦੀ ਹੋਈ ਹੈ, ਤੇਰੀ ਸ਼ਾਦੀ ਹੋਈ ਹੈ, ਹੁਣ ਲੀਲਾ ਵੇਖੋ ਸਤਿਗੁਰਾਂ ਨੇ। ਕਾਨ ਸਿੰਘ ਤੇਰੀ ਸ਼ਾਦੀ ਹੋਈ, ਉਸ ਲੜਕੇ ਨੂੰ ਪੁੱਛਦੇ ਨੇ ਤੇਰੀ ਸ਼ਾਦੀ ਹੋਈ ਹੈ, ਕਹਿੰਦਾ ਗਰੀਬ ਨਿਵਾਜ ਮੈਂ ਬਹੁਤ ਗਰੀਬ ਹਾਂ, ਜਦੋਂ ਘਰ ਦੇ ਕੋਈ ਰਿਸ਼ਤਾ ਵੇਖਦੇ ਨੇ ਕੁਝ ਦਿਨਾਂ ਬਾਅਦ ਉਹ ਜਵਾਬ ਦੇ ਜਾਂਦੇ ਨੇ, ਸਾਡੀ ਗਰੀਬੀ ਵੇਖ ਕੇ, ਸਾਡੀ ਗਰੀਬੀ ਵੇਖ ਕੇ ਜਵਾਬ ਦੇ ਜਾਂਦੇ। ਅਤੇ ਕਲਗੀਧਰ ਪਿਤਾ ਕਹਿਣ ਲੱਗੇ ਗੁਰਸਿੱਖੋ ਤੁਸੀਂ ਤਾਂ ਮੇਰਾ ਹੁਕਮ ਮੰਨਣ ਵਾਲੇ ਹੋ, ਹੁਕਮ ਆਓ ਹੁਣ ਕੋਈ ਗੁਰਸਿੱਖ ਇਸ ਨੂੰ ਆਪਣੀ ਧੀ ਦਾ ਰਿਸ਼ਤਾ ਦਿਓ, ਮੈਂ ਇਹਦੀ ਸ਼ਾਦੀ ਕਰਨੀ। ਕਲਗੀਆਂ ਵਾਲੇ ਕਹਿਣ ਲੱਗੇ ਕੋਈ ਰਿਸ਼ਤਾ ਦਿਓ, ਮੈਂ ਇਹਦੀ ਸ਼ਾਦੀ ਕਰਨੀ। ਹੁਣ ਦੇਖੋ ਨਾ ਗੱਲ ਕਿਵੇਂ ਮੋੜ ਲੈ ਗਈ। ਸਾਰੇ ਦਾਵਾ ਕਰਦੇ ਸੀ ਕਿ ਹੁਕਮ ਮੰਨਿਆ, ਥੱਪੜ ਮਾਰੇ। ਕਲੰਗੀਧਰ ਪਿਤਾ ਕਹਿਣ ਲੱਗੇ, ਲੜਕੀ ਦਾ ਰਿਸ਼ਤਾ ਦਿਓ, ਮੈਂ ਕਾਨ ਸਿੰਘ ਦੀ ਸ਼ਾਦੀ ਕਰਨੀ। ਸਾਰੇ ਚੁੱਪ ਕਰ ਗਏ, ਸੁੰਨ ਹੋ ਗਈ, ਚੁੱਪ ਛਾ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕੀ ਗੱਲ, ਹੁਣ ਸਾਰੇ ਚੁੱਪ ਕਰ ਗਏ, ਹੁਣ ਹੁਕਮ ਨਹੀਂ ਮੰਨਣਾ, ਹੁਕਮ ਨਹੀਂ ਮੰਨਣਾ, ਹੁਣ ਮੇਰਾ ਹੁਕਮ ਨਹੀਂ ਸੁਣਿਆ। ਸਾਰੇ ਚੁੱਪ ਚੁੱਪ। ਇਤਿਹਾਸ ਵਿੱਚ ਲਿਖਿਆ ਕਿ ਕਾਬਲ ਕੰਧਾਰ ਤੋਂ ਉਹ ਜੋ ਗੁਰਸਿੱਖ ਆਇਆ ਸੀ ਉਹਦਾ ਨਾਮ ਭਾਈ ਅਜੈਬ ਸਿੰਘ ਲਿਖਿਆ ਇਤਿਹਾਸ ਵਿੱਚ, ਤੇ ਉਹ ਅਜੈਬ ਸਿੰਘ ਨੇ ਤਾਂ ਸ਼ਾਇਦ ਥੱਪੜ ਵੀ ਨਹੀਂ ਸੀ ਮਾਰਿਆ, ਅਜੇ ਤੱਕ ਉਹਦੀ ਵਾਰੀ ਨਹੀਂ ਸੀ ਆਈ। ਉਹ ਪਿੱਛੇ ਖਲੋਤਾ, ਹੱਥ ਜੋੜ ਕੇ ਸ਼ਰਧਾ ਭਾਵਨਾ ਨਾਲ ਅੱਗੇ ਆਇਆ, ਗਲ ਚ ਪੱਲਾ ਪਾਇਆ, ਬਚਨ ਕੀਤਾ, ਗਰੀਬ ਨਵਾਜ਼, ਕਿਰਪਾ ਕਰੋ, ਦਇਆ ਕਰੋ, ਹੁਕਮ ਆਪ ਜੀ ਦਾ ਹੋਵੇ, ਮੇਰਾ ਪਰਿਵਾਰ ਵੀ ਨਾਲ ਆਇਆ, ਮੇਰੀ ਬੱਚੀ ਨਾਲ ਆਈ ਹੈ, ਵਿਆਹੁਣ ਯੋਗ ਹੈ, ਕਿਰਪਾ ਕਰੋ, ਰਹਿਮਤ ਕਰੋ, ਮੈਂ ਆਪਣੀ ਲੜਕੀ ਲੈ ਆਵਾਂ ਗਰੀਬ ਨਵਾਜ਼। ਵਾਹ ਵਾਹ। ਸਤਿਗੁਰਾਂ ਨੇ ਭਾਈ ਅਜੈਬ ਸਿੰਘ ਨੂੰ ਗੱਲ ਵੱਕੜੀ ਵਿੱਚ ਲੈ ਲਈ, ਉਹਨੂੰ ਕਿਹਾ, ਵਾਹ, ਇਹ ਹੈ ਹੁਕਮ, ਇਹ ਹੈ ਹੁਕਮ ਮੰਨਣ ਦੀ ਅਵਸਥਾ। ਆਪਣੀ ਲੜਕੀ ਨੂੰ ਸਾਡੇ ਮਹਿਲਾਂ ਵਿੱਚ ਭੇਜ ਦੇਣਾ, ਛੱਡ ਆਉਣਾ। ਇਤਿਹਾਸ ਵਿੱਚ ਕਿਹਾ ਕਿ ਸਤਿਗੁਰਾਂ ਨੇ ਆਪਣੀ ਧੀ ਬਣਾ ਕੇ ਕਾਨ ਸਿੰਘ ਦੀ ਸ਼ਾਦੀ ਕੀਤੀ ਉਸ ਬੱਚੇ ਨਾਲ। ਇਹ ਮਾਣ ਕਿਵੇਂ ਪ੍ਰਾਪਤ ਹੋਇਆ? ਹੁਕਮ ਮੰਨਣ ਨਾਲ। ਇਸ ਕਹਾਣੀ ਤੋਂ, ਇਸ ਸਾਖੀ ਤੋਂ ਇਹ ਸਮਝ ਆਉਂਦੀ ਹੈ, ਆਪਣੇ ਦਿਲ ਅੰਦਰ ਝਾਤੀ ਮਾਰਨੀ ਹੈ ਕਿ ਆਪਣੀ ਮਰਜ਼ੀ ਨਾਲ ਅਸੀਂ ਹੁਕਮ ਮੰਨਦੇ ਹਾਂ ਕਿ ਗੁਰੂ ਸਾਹਿਬ ਦੀ ਰਜ਼ਾ ਵਿੱਚ ਹੁਕਮ ਮੰਨਦੇ। ਜੋ ਗੁਰੂ ਦੇ ਹੁਕਮ ਨੇ ਉਹਨਾਂ 'ਤੇ ਟੁਰ ਰਹੇ ਹੈ, ਜਾਂ ਕਿ ਆਪਣਾ ਮਨ ਦਾ ਰਸ ਹੈ, ਆਪਣਾ ਮਨ ਦਾ ਰਸ। ਜਿਸ ਦਿਨ ਤੇਰੀ ਮੈਂ ਮਿਟ ਜਾਏ, ਉਸ ਦਿਨ ਗੁਰੂ ਦਾ ਹੁਕਮ ਪ੍ਰਗਟ ਹੋਵੇਗਾ। ਜਿਸ ਦਿਨ ਗੁਰੂ ਦਾ ਹੁਕਮ ਪਿਆਰਾ ਲੱਗਣ ਲੱਗਿਆ, ਫਿਰ ਗੱਲ ਬਣ ਜਾਏ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਆਹ ਜਿਹੜਾ ਦਿਹਾੜਾ ਮਨਾ ਰਹੇ ਹੋ ਨਾ ਸਾਰੇ, ਇਹ ਬੜਾ ਹੀ ਸੋਹਣਾ ਉਪਰਾਲਾ। ਪੰਥ ਪ੍ਰਸਿੱਧ ਕੀਰਤਨੀਏ, ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਇਹਨਾਂ ਨੂੰ ਕੀਰਤਨ ਦੀ ਦਾਤ ਹੀ ਬਾਬਾ ਆਨੰਦ ਸਿੰਘ ਜੀ ਤੋਂ ਮਿਲੀ, ਬਾਬਾ ਈਸ਼ਰ ਸਿੰਘ ਜੀ ਤੋਂ ਮਿਲੀ। ਇਹ ਉਹ ਸ਼ੁਕਰਾਨਾ ਕਰਦੇ ਨੇ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਮਹਾਂ ਪਵਿੱਤਰ ਗੁਰਮਤਿ ਸਮਾਗਮ ਕਰਦੇ ਨੇ। ਬਹੁਤ ਸਹਿਯੋਗ ਹੈ ਨਾਲ ਸਰਦਾਰ ਪ੍ਰਤਪਾਲ ਸਿੰਘ ਜੀ। ਧੰਨਤਾ ਦੇ ਪਾਤਰ ਨੇ, ਧੰਨਤਾ ਦੇ ਪਾਤਰ ਨੇ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਦਿਹਾੜੇ ਯਾਦ ਮਨਾਉਣੇ, ਜਿਨ੍ਹਾਂ ਨੇ ਪਲ ਪਲ ਗੁਰਮਤਿ ਨੂੰ ਦ੍ਰਿੜ ਕੀਤਾ। ਇਹ ਦਿਨ ਮਨਾਉਣ ਦਾ ਹੁਣ ਦੂਜਾ ਫਾਇਦਾ, ਦੂਜੀ ਪ੍ਰੇਰਣਾ ਕਿ ਇਹਨਾਂ ਮਹਾਂਪੁਰਸ਼ਾਂ ਨੇ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਪਲ ਪਲ ਨਾਮ, ਸਵਾਸ ਸਵਾਸ ਨਾਮ ਵਿੱਚ ਲਗਾਇਆ, ਉਹਨਾਂ ਦੇ ਰੋਮ ਰੋਮ ਵਿੱਚ ਨਾਮ, ਤੇ ਗੁਰਾਂ ਦਾ ਹੁਕਮ ਹੁਕਮ। ਇੱਕ ਵਾਰ ਪ੍ਰਸ਼ਾਦਾ ਛਕਣ ਲੱਗੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਦੋਂ ਸੇਵਾ 'ਚ ਹੁੰਦੇ ਸਨ, ਕੀਰਤਨ ਹੋ ਰਿਹਾ ਸੀ, ਕੀਰਤਨ ਵਿੱਚ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਉਸ ਵੇਲੇ ਪ੍ਰਸ਼ਾਦਾ ਛਕਣ ਲੱਗੇ ਅਤੇ ਬਾਬਾ ਈਸ਼ਰ ਸਿੰਘ ਜੀ ਨੂੰ ਕਹਿਣ ਲੱਗੇ, ਈਸ਼ਰ ये थाली लै जा, प्रशादा नहीं छकना। वो कहन लगे जी तुसी दिन वेले भी नहीं छकिया प्रशादा, ते जे छकदे भी हो तो बड़ा थोड़ा छकदे हो, हुण थोड़ा जिहा तां छक लो। बाबा आनंद सिंह जी महाराज कहन लगे ईश्वर ओ सुन मेरा गुरु नानक की कह रहा है, मेरा गुरु नानक की कह रहा है ओ सुन। बाबा जी बैठे अपनी कुटिया विच, ते उन्हां दा कन है जिथे कीर्तन हो रहा है, ते कीर्तन विच इह नहीं सोच रहे कि फलाना कीर्तनिया कह रहा है ना। साड़ी अवस्था है असी सोचते हैं फलाने कीर्तनिए ने यह शब्द पढ़िया। बाबा आनंद सिंह जी की अवस्था है कि मेरा गुरु नानक बोल रहा है, ये शब्द गुरबाणी है, ये गुरु का हुक्म है। ईश्वर अज प्रशादा नहीं छकना क्योंकि मेरा गुरु बोल रहा शब्दों च, फिटे वेहा जीव्या। अज मेरे गुरु की मौज नहीं है कि मैं प्रशादा छका। जो गुर कहे सोई पल मानो, जो गुर कहे जुगुर कहे सोई पल मानो, जुगुर कहे सारे जपो
सोई पल मानो।
एक बारी बाबा आनंद सिंह जी महाराज निर्मले महापुरुष बाबा खुदा सिंह जी को पाकिस्तान दे बंटवारे तो पहला दा बचन, क्योंकि बाबा जी तो सन 43 विच पंज भूतक शरीर ते आ गए सन। उधरे अस्थान सी महापुरशां दा ते रात ठहरे उन्हां दे पास, अमृत वेले खूह दे उत्ते सारे इशनान कर रहे सी। जिस वेले बाबा आनंद सिंह जी महाराज इशनान कर रहे सी खूह ते, उस वेले बाबा खुदा सिंह जी भी उत्थे खूह ते आए। जदों वेखिया ना ककार पहने ने कशहरा पाया, इशनान करदियां ककारा नूं भी संभाल रहे ने, कंगे नूं भी संभाल रहे ने, बजुर्ग हो गए सन, थोड़ा कठिन हो रहा सी। ते बाबा आनंद सिंह जी महाराज कशहरा बदल दे तिलक गए, तिलक गए। आप दस्या करदे सी कि उन्हां दिनां च साडे शरीर च कमजोरी बड़ी सी, गिर गए, फिर संभालिया, कशहरा पहन लिया, दिन चढ़िया। बाबा खुदा सिंह जी कहन लगे महापुरशो तुसी तां बहुत उच्च कोटी दे ब्रह्म ज्ञानी, उच्च कोटी दे ब्रह्म ज्ञानी, ते ब्रह्म ज्ञान विच पहुँच के आ छोटियां दायरे वालियां गल्लां, ए लकीर दियां गल्लां, ए ककारां दियां गल्लां, केसां दियां गल्लां, कंगे दियां गल्लां, कृपान दियां गल्लां, कड़े दियां गल्लां, कशहरे दियां गल्लां, ए रैतां नूं निभाउणा, तुसी तां ब्रह्म ज्ञानी हो। बाबा आनंद सिंह जी महाराज कहण लगे महापुरशो मेरा ब्रह्म ज्ञान कलंगियां वाले दे हुक्म विच, जेड़ा कलंगियां वाले दे हुक्म विच नहीं है उन्हों मैं नहीं ब्रह्म ज्ञान कहिंदा। ब्रह्म ज्ञान मेरा कलंगियां वाले दे हुक्म च, जो हुक्म है क्योंकि पंज ककार रखण दा हुक्म है। कई लोग बाबा जी दा चिट्टा लिबास चोला वेख के सोचदे ने, ते कई बार शंका भी हुंदी है, कई लोग निंदिया भी करते ने कि ककार नहीं पहनते। ना ना, बाबा आनंद सिंह जी महाराज ने बचपन विच खंडे बाटे का अमृत छकिया ते फिर निभाया। उन्हां वर्गा आपां सोच सकते हैं विरले ही निभा सकते ने, हर एक इंसान ओहो जिहा नहीं निभा सकता जिहो जिहा ये अमृत निभा सकते ने। आपां निभा सकते हैं कलयुगी देव जिहड़ियां मर्यादा ते ओ दृढ़ रह सकते ने, जिहड़ी दृढ़ता उन्हां दे हिरदे विच है ओ दृढ़ता आम इंसान दे हिरदे विच है ही नहीं है, ते जिन्हां च दृढ़ता नहीं है वह निंदिया करदे। बाबा जी पंजे ककार रखते सन, पंजे ककार। वो कहंदे जी कलगी धर दे हुक्म विच है ब्रह्म ज्ञान मेरा, मैनू इहदे च तसली है कि मैं कलगियां वाले दे हुक्म विच, हुक्म च रहिंदे आ ब्रह्म ज्ञान। वो बाबा जी कहण लगे, बाबा खुदा सिंह जी इहदे विच मेरा मतलब ये नहीं कहण दा कि उन्हां महापुरशां नूं मैं कुछ गलत कह रहा, ये उन्हां महापुरशां दी आपस विच विचार चल रही। फिर वह कहण लगे, नंद सिंह जी भाई मैं इतना सहमत नहीं इस गल नाल। फिर बाबा नंद सिंह जी महाराज ने पता की किया, कहिंदे चंगा फिर आपां कुदरत दे उत्ते फैसला छड्ड दिंदे। कुदरत ते ओह किवें? कहिंदे उस सिखू च तुसी अपना लंगोट सुट दिओ बन के, ते असी एक कशहरा सुट दे आ, जे तां लंगोट डुब गया कशहरा तर गया ते तुहानू भी कशहरा पहनना पैना है, तुहानू भी खंडे बाटे दा अमृत छकना पैना है, पंज ककार पहनने पैने ने, ते जे कशहरा डुब जावेगा तो मैं लंगोट पहन लवांगा। ये बाबा नंद सिंह जी महाराज ने उन्होंने कहा, कहण दे विच इतनी दृढ़ता सी। बाबा खुदा सिंह जी ने हाथ जोड़े कहण लगे, तुहाडी अवस्था आगां दी ये वड्डी गल है, हुक्म मनना। जो गुर कवे सोई पल मानो, जो गुर कवे
सोई पल मानो।
एक ज्योंदी जागदी मिसाल बाबा जी दी रहत दी कि किन्ने पक्के सन। वड्डे कौंकियां दे पास एक छोटा नगर है जिहदा नाम है गुरुसर कौंके। तो गुरुसर अस्थान है छेवें पातशाह दा इतिहासक। ते जदों बाबा आनंद सिंह जी महाराज नानक सर कुटिया हाले नहीं सी बनी, नानक सर निवास भी नहीं सी कीता, ते गुरुसर जगह ते जाके बाबा जी ने जिहड़ा अज गुरुसर सरोवर है ये छप्पड़ सी, पर लोकां दी भावना सी कि छेवें पातशाह दा इस छपड़ी नूं वरदान है कि दुख दूर हुंदे ने उत्थे आके। छेवें पातशाह जी छोटी एक जगह बनी हुई सी एक मटी दी तरह, पुराने जमाने सन क्योंकि पिंड कोई नहीं सी नेड़े। उदों गुरुसर कौंके जिहड़ा पिंड है अजे नहीं सी बजिया, कोई घर नहीं सी उत्थे, हुण तां उह भी पिंड है काफ़ी वड्डा। उस वेले जंगल बियाबान, बाबा आनंद सिंह जी महाराज ने उत्थे आके टिकाणा कीता, ते संगरांद मनाउण वास्ते नेड़े नेड़े पिंडां दे लोक आउंदे सी, मुख तौर ते वड्डे कौंकियां दे, वड्डे कौंकियां दी संगत साहिब श्री गुरु ग्रंथ साहिब जी दा सरूप लैके आउंदे, प्रकाश करदे, कीर्तन हुंदा, बारह माहां दा पाठ हुंदा, अरदास हुंदी, कड़ा प्रसाद की देग वरताई जाती, संगतां सतगुरां की सिफ सलाह करदियां, संगरान दा दिहाड़ा उवें काफ़ी संगत इकट्ठी हुंदी सी। संगरांद, मस्या ते बैसाखी उस स्थान ते बहुत वड्डी लगदी। बाबा आनंद सिंह जी महाराज उत्थे एकांत विच रहिंदे सी जंगल च। एक संगरांद दा जिक्र है, संगत आई ते बाबा जी संगत विच हाथ जोड़ के खड़े हो गए। बाबा आनंद सिंह जी महाराज ਬਾਬਾ ਆਨੰਦ ਸਿੰਘ ਜੀ ਮਹਾਰਾਜ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ ਸਾਧ ਸੰਗਤ ਮੈਨੂੰ ਅੱਜ ਦੰਡ ਲਗਾਓ। ਦੰਡ, ਸਾਧ ਸੰਗਤ ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਮਹਾਂਪੁਰਸ਼ੋ, ਅਸੀਂ ਤਾਂ ਤੁਹਾਡੇ ਤੋਂ ਜੀਵਨ ਦੀ ਸੇਧ ਲੈਂਦੇ ਹਾਂ, ਸਿੱਖੀ ਦੀ ਸਿੱਖਿਆ ਲੈਂਦੇ ਹਾਂ, ਅਸੀਂ ਤੁਹਾਨੂੰ ਦੰਡ ਕਿਵੇਂ ਲਗਾਈਏ? ਅਤੇ ਬਾਬਾ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਗੁਰਸਿੱਖੀ ਰਹਿਤ ਮਰਿਆਦਾ ਵਿੱਚ, ਰਹਿਤ ਮਰਿਆਦਾ 'ਚ ਇੱਕ ਮਰਿਆਦਾ ਹੈ ਕਿ ਜਦੋਂ ਕਿਸੇ ਸਿੱਖ ਤੋਂ ਕੁਰਹਿਤ ਹੋ ਜਾਵੇ ਤੇ ਫਿਰ ਪੰਜ ਪਿਆਰਿਆਂ ਕੋਲ ਜਾ ਕੇ ਉਹ ਦੰਡ ਲੰਘਵਾਵੇ, ਉਸ ਦੀ ਸ਼ੁੱਧੀ ਕਰਵਾਵੇ। ਪੰਜ ਪਿਆਰੇ ਪੰਜ ਸਿੰਘ ਜੋ ਡੰਨ ਲਗਾਉਣ ਉਹ ਭੁਗਤੇ, ਚਾਹੇ ਨਿਤਨੇਮ ਕਹਿਣ, ਚਾਹੇ ਕੋਈ ਗੁਰੂ ਘਰ ਦੀ ਸੇਵਾ ਕਹਿਣ, ਜੋ ਹੁਕਮ ਕਰਨ ਉਹ ਕਰੇ। ਅਤੇ ਜੇ ਦੇਰ ਹੁੰਦੀ ਦਿਸੇ ਪੰਜ ਸਿੰਘ ਪੰਜ ਪਿਆਰੇ ਨਾ ਹੋਣ ਤਾਂ ਸਾਧ ਸੰਗਤ ਵਿੱਚ ਜਾ ਕੇ ਦੰਡ ਲਗਵਾਵੇ, ਇਹ ਦੱਸ ਕੇ ਕਿ ਮੇਰੇ ਤੋਂ ਇੱਕ ਕੁਰਹਿਤ ਹੋਈ ਹੈ। ਬਾਬਾ ਜੀ ਕਹਿਣ ਲੱਗੇ, ਇਸ ਲਈ ਮੈਂ ਤੁਹਾਨੂੰ ਕਹਿ ਰਿਹਾ, ਹੇ ਗੁਰੂ ਕੀ ਸਾਧ ਸੰਗਤ ਮੈਨੂੰ ਡੰਨ ਲਗਾਓ, ਦੰਡ ਲਗਾਓ। ਸਾਧ ਸੰਗਤ ਨੂੰ ਹੱਕ ਹੈ ਕੁਰੈਤੀਏ ਨੂੰ ਦੰਡ ਲਗਾ ਸਕਦੀ। ਵਾਹ ਵਾਹ। ਉਹ ਕਹਿਣ ਲੱਗੇ, ਮਹਾਰਾਜ ਇਹ ਅਸੀਂ ਤਾਂ ਨਹੀਂ ਕੁਛ ਕਰ ਸਕਦੇ, ਸਾਡਾ ਤਾਂ ਨਹੀਂ ਆ ਪੈਂਦਾ। ਬਾਬਾ ਜੀ ਕਹਿੰਦੇ ਵੀ ਗੁਰੂ ਕੀ ਮਰਿਆਦਾ ਹੈ ਨਾ, ਉਸ ਨੂੰ ਮੁੱਖ ਰੱਖ ਕੇ ਸਾਨੂੰ ਡੰਨ ਲਗਾਓ। ਜਦੋਂ ਕੋਈ ਨਾ ਬੋਲਿਆ, ਸਾਰੇ ਕਹਿਣ ਲੱਗੇ, ਬਜ਼ੁਰਗ ਉੱਠੇ, ਕਹਿਣ ਲੱਗੇ, ਬਾਬਾ ਜੀ ਸਾਨੂੰ ਆਪ ਸੁਮਤ ਦਿਓ। ਬਾਬਾ ਜੀ ਕਹਿਣ ਲੱਗੇ, ਚੰਗਾ। ਫਿਰ ਇੱਕ ਗੁਰਸਿੱਖ ਨੂੰ ਕਿਹਾ, ਕਿਉਂਕਿ ਆਪ ਤਾਂ ਵੇਤਰਾਗ ਸੀ, ਪੈਸੇ ਨੂੰ ਹੱਥ ਨਹੀਂ ਸੀ ਲਾਉਂਦੇ, ਪੈਸਾ ਪਾਸ ਹੀ ਨਹੀਂ ਸੀ ਰੱਖਦੇ, ਉਹਨੂੰ ਕਹਿਣ ਲੱਗੇ, ਪੰਜ ਦਮੜੇ ਕੱਢ ਅਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਰੱਖ, ਮੇਰਾ ਦੰਡ, ਇਹ ਮੇਰਾ ਦੰਡ ਹੈ, ਮੇਰੇ ਵੱਲੋਂ ਦੰਡ ਦੇ। ਇੱਥੇ ਪੰਜ ਦਮੜੇ ਰੱਖ ਸਤਿਗੁਰਾਂ ਦੀ ਹਜ਼ੂਰੀ 'ਚ। ਉਹ ਕਹਿਣ ਲੱਗੇ, ਜੀ ਪਹਿਲਾਂ ਇਹ ਬਚਨ ਤਾਂ ਦੱਸੋ ਵੀ ਇਹ ਦੰਡ ਕਿਉਂ ਲਗਾਈਏ, ਸਾਧ ਸੰਗਤ 'ਚ ਦੰਡ ਕਿਉਂ ਲਗਵਾ ਰਹੇ? ਬਾਬਾ ਜੀ ਕਹਿੰਦੇ, ਇਹ ਛੱਪੜ ਹੈ ਨਾ, ਇਹ ਜਿਹੜਾ ਸਰੋਵਰ ਹੈ ਇਹਦਾ ਰੂਪ ਇਸ ਵੇਲੇ ਛੱਪੜ ਦਾ, ਤਿਲਕਣ ਹੈ, ਮਿੱਟੀ ਹੈ, ਗਾਰਾ ਹੈ। ਅਤੇ ਦਾਸ ਰਾਤ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲੱਗਿਆ ਸੀ। ਬਾਬਾ ਜੀ ਕਹਿੰਦੇ, ਮੇਰਾ ਬਿਰਧ ਸਰੀਰ ਹੈ, ਮੈਂ ਜਦੋਂ ਇਸ਼ਨਾਨ ਟੁੱਬਾ ਲਾ ਕੇ ਬਾਹਰ ਨਿਕਲਣ ਲੱਗਿਆ, ਹਾਂ ਜਦੋਂ ਮੈਂ ਕਸ਼ਹਿਰਾ ਬਦਲਣ ਲੱਗਿਆ, ਕਿਉਂਕਿ ਗੁਰਸਿੱਖੀ ਰਹਿਤ ਮਰਿਆਦਾ 'ਚ, ਰਹਿਤ ਨਾਮੇ 'ਚ, ਰਹਿਤ ਮਰਿਆਦਾ 'ਚ ਹੁਕਮ ਹੈ ਕਿ ਗਿੱਲੇ ਕਸ਼ਹਿਰੇ ਦਾ ਇੱਕ ਪੈਰ ਲਾਉਣਾ, ਇੱਕ ਪੈਰ, ਦੋਨੋਂ ਪੈਰ ਨਹੀਂ ਲਾਉਣੇ। ਗਿੱਲੇ ਕਸ਼ਹਿਰੇ ਦਾ ਇਸ਼ਨਾਨ ਕਰਕੇ ਜਦੋਂ ਤੌਲੀਆ ਲਪੇਟ ਕੇ ਕਸ਼ਹਿਰਾ ਬਦਲਣਾ ਹੈ, ਪੈਰ ਵਿੱਚੋਂ ਦੋਨੋਂ ਪਹੁੰਚੇ ਨਹੀਂ ਲਾਉਣੇ, ਇੱਕ ਪਹੁੰਚਾ ਲਾ ਕੇ ਅਤੇ ਸੁੱਕਾ ਕਸ਼ਹਿਰੇ ਦਾ ਪਹੁੰਚਾ ਪਾ ਲੈਣਾ, ਫਿਰ ਦੂਸਰਾ ਗਿੱਲੇ ਕਸ਼ਹਿਰੇ ਦਾ ਪਹੁੰਚਾ ਲਾਉਣਾ। ਭਾਵ ਇਹ ਕਕਾਰ ਗੁਰਸਿੱਖ ਦੇ ਅਖੀਰੀ ਅੰਗੀਠੇ ਤੱਕ ਜਾਣ, ਇਹ ਹੁਕਮ ਹੈ ਕਲੰਗੀਧਰ ਪਿਤਾ ਦਾ। ਜਿਨ੍ਹਾਂ ਕਕਾਰਾਂ ਲਈ ਹੁਕਮ ਹੈ ਅਖੀਰੀ ਅੰਗੀਠੇ ਤੱਕ ਨਾਲ ਜਾਣ, ਉਹਦੇ 'ਤੇ ਅਸੀਂ ਕਿੰਤੂ ਕਰਦੇ ਹਾਂ ਕਿ ਕਿਰਪਾਨ ਦਾ ਕੀ ਫਾਇਦਾ, ਕੰਘੇ ਦਾ ਕੀ ਲਾਭ। ਹੁਣ ਤਾਂ ਕੰਘੀਆਂ ਬੜੀਆਂ ਸੋਹਣੀਆਂ, ਸਫਾਈ ਰੱਖਣ ਵਾਸਤੇ ਦਿੱਤਾ ਸੀ ਨਾ, ਇਤਨੀ ਸਿਆਣਪ ਕਰਦੇ ਨੇ ਗੁਰਸਿੱਖ। ਹੁਕਮ ਹੈ ਗੁਰ ਕੀ ਮਤ ਤੂੰ ਲੇ ਹੈ, ਕਹਿ ਦਿਓ ਨਾ ਸੁਖਮਨੀ ਸਾਹਿਬ ਦਾ ਬਚਨ, ਗੁਰ ਕੀ ਮਤ ਤੂੰ ਲੇ ਹੈ ਇਆਨੇ। ਉਹ ਕਹਿੰਦੇ ਇਆਣਾ ਹੈ ਤੂੰ, ਪਰ ਸਿੱਖ ਕਹਿੰਦਾ ਨਹੀਂ ਮੈਂ ਸਿਆਣਾ ਹਾਂ, ਮੈਂ ਸਿਆਣਾ, ਇਆਣਾ ਨਹੀਂ ਹੈ, ਮੈਂ ਸਿਆਣਾ ਹਾਂ। ਭਗਤ ਬਿਨਾ ਬਹੁ ਡੂਬੇ ਸਿਆਣੇ, ਵਾਹ। ਬਾਬਾ ਜੀ ਕਹਿਣ ਲੱਗੇ, ਮੇਰਾ ਜਦੋਂ ਮੈਂ ਕਸ਼ਹਿਰਾ ਬਦਲਣ ਲੱਗਿਆ ਅਤੇ ਇੱਕ ਪੈਰ ਚੁੱਕਣਾ ਪੈਂਦਾ, ਕਹਿੰਦੇ ਮੇਰਾ ਸੰਤੁਲਨ ਨਾ ਲਿਆ, ਤਿਲਕ ਗਿਆ ਉਸ ਮਿੱਟੀ 'ਚ, ਗਿਰ ਗਿਆ ਮਜਬੂਰੀ 'ਚ, ਉਹ ਪੈਰ ਕਸ਼ਹਿਰੇ ਦਾ ਨਿਕਲ ਗਿਆ। ਕਹਿੰਦੇ ਸਵੇਰ ਦਿਆਂ ਕਲੰਗੀਆਂ ਵਾਲੇ ਤੋਂ ਮਾਫੀਆਂ ਤਾਂ ਬਹੁਤ ਮੰਗੀਆਂ ਨੇ, ਪਰ ਇਹ ਮਰਿਆਦਾ ਬਣੀ ਹੋਈ ਹੈ ਕਿ ਦੰਡ ਲਗਵਾਉਣਾ, ਦੰਡ। ਅਤੇ ਕਿਹਾ ਜੀ ਕੀ ਹੁਕਮ ਹੈ ਦੰਡ? ਕਹਿੰਦੇ ਪੰਜ ਦਮੜੇ ਇੱਥੇ ਰੱਖੋ ਸਾਡੇ। ਇੱਕ ਸਿੱਖ ਨੇ ਪੰਜ ਦਮੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਰੱਖ ਦਿੱਤੇ। ਬਾਬਾ ਜੀ ਨੇ ਕਿਹਾ ਹੁਣ ਜਿੰਨੀ ਸਾਧ ਸੰਗਤ ਹੈ ਉਹ ਆਪਣਾ ਦੰਡ ਵੀ ਭੁਗਤੋ। ਕਹਿੰਦੇ ਜੀ ਕੀ ਹੁਕਮ ਹੈ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਅਸਥਾਨ ਹਾਲੇ ਤੱਕ, ਇਹ ਕੱਚਾ ਛੱਪੜ, ਕੱਚਾ ਸਰੋਵਰ ਪੱਕਾ ਕਿਉਂ ਨਹੀਂ ਬਣਾਇਆ? ਸੇਵਾ ਕਿਉਂ ਨਹੀਂ ਕਰਾਈ? ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਹ ਚਰਨ ਪਾਏ ਹੋਣ ਇਸ ਜਗ੍ਹਾ 'ਤੇ, ਹਾਲੇ ਤੱਕ ਮਮਟੀ ਜਿਹੀ ਹੈ, ਗੁਰਦੁਆਰਾ ਸਾਹਿਬ ਕਿਉਂ ਨਹੀਂ ਬਣਾਇਆ? ਅਤੇ ਕਹਿੰਦੇ ਨੇ ਪੁਰਾਣੇ ਬਜ਼ੁਰਗ ਉੱਥੇ ਦੱਸਿਆ ਕਰਦੇ ਸੀ ਕੌਂਕਿਆਂ ਦੇ ਕਿ ਅਸੀਂ ਸਾਰਿਆਂ ਨੇ ਕਿਸੇ ਜਿੰਨੇ ਜੇਬ ਵਿੱਚ ਪੈਸੇ ਸੀ ਸਾਰਿਆਂ ਨੇ ਰੱਖ ਦਿੱਤੇ ਕਿ ਇਹ ਤਾਂ ਦੰਡ ਹੈ ਅਤੇ ਪੈਸਾ ਬਹੁਤ ਹੋ ਗਿਆ, ਬਹੁਤ ਹੋ ਗਿਆ। ਬਾਬਾ ਜੀ ਕਹਿੰਦੇ ਹੁਣ ਇਕੱਲਾ ਸਰੋਵਰ ਹੀ ਨਹੀਂ, ਬਈ ਅੰਮ੍ਰਿਤਸਰ ਸਾਹਿਬ ਜਾਓ, ਤੁਸੀਂ ਨਕਸ਼ਾ ਲੈ ਕੇ ਆਓ ਅਤੇ ਇਹੋ ਜਿਹਾ ਅਸੀਂ ਇੰਨਾ ਕੁ ਖਰਚਾ ਕਰਨਾ, ਉਹਦੇ ਮੁਤਾਬਕ ਸਾਨੂੰ ਨਕਸ਼ਾ ਦਿਓ, ਉਹ ਇਤਿਹਾਸਕ ਸਥਾਨ ਬਣਾਇਆ ਜਾ ਸਕੇ। ਅੱਜ ਜੋ ਗੁਰੂ ਸਰ ਕੌਂਕੇ ਛੇਵੇਂ ਪਾਤਸ਼ਾਹ ਦਾ ਸਥਾਨ ਅਤੇ ਸਰੋਵਰ ਹੈ, ਇਹ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਉਦੋਂ ਸ਼ੁਰੂ ਕਰਵਾਇਆ, ਸਰੋਵਰ ਦਾ ਟੱਕ ਲਗਾਇਆ ਅਤੇ ਫਿਰ ਉੱਥੋਂ ਛੱਡ ਕੇ ਆ ਗਏ। ਸੰਗਤਾਂ ਲੱਭਦੀਆਂ ਫਿਰਨ, ਜਦੋਂ ਲੱਭੇ ਜਾ ਕੇ ਦੂਰੋਂ, ਬਾਬਾ ਜੀ ਕਹਿੰਦੇ ਬਸ ਅਸੀਂ ਇਤਨੀ ਸੇਵਾ ਵਾਸਤੇ ਗਏ ਸੀ। ਤੋ ਸਾਧ ਸੰਗਤ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇਉਂ ਆਪਣੇ 'ਤੇ ਘਟਾ ਕੇ ਰਹਿਤ ਅਤੇ ਕੁਰਹਿਤ ਦੀਆਂ ਬਾਤਾਂ, ਕਕਾਰਾਂ ਦੀ ਮਹਾਨਤਾ ਦ੍ਰਿੜ ਕਰਵਾਈ ਸੰਗਤਾਂ ਨੂੰ। ਕੌਣ ਕਹਿੰਦਾ ਕਿ ਬਾਬਾ ਜੀ ਕਕਾਰ ਨਹੀਂ ਸੀ ਪਹਿਨਦੇ? ਕੌਣ ਕਹਿੰਦਾ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸੀ ਛਕਿਆ? ਕੌਣ ਕਹਿੰਦਾ ਉਹ ਪੰਜ ਕਕਾਰ ਨਹੀਂ ਸੀ ਪਹਿਨਦੇ? ਜਿਹੜੇ ਉਹ ਕਹਿੰਦੇ ਨੇ ਉਹ ਨਿੰਦਾ ਕਰਦੇ ਨੇ। ਬਾਬਾ ਜੀ ਨੇ ਤਾਂ ਗੁਰਮਤ ਨੂੰ ਦ੍ਰਿੜ ਕਰਾਇਆ, ਕਲੰਗੀਆਂ ਵਾਲੇ ਦੇ ਹੁਕਮ ਨੂੰ ਦ੍ਰਿੜ ਕਰਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਬਾਬਾ ਜੀ ਕਹਿੰਦੇ ਸੀ, ਪਿੱਛੇ ਜੇ ਦਾਸ ਨੇ ਇੱਕ ਬਚਨ ਛਪਵਾਏ ਸੀ ਬਾਬਾ ਜੀ, ਉਹਨਾਂ ਨੇ ਕਿਹਾ ਕਿ ਵੀ ਜਦੋਂ ਕੋਈ ਦੁੱਖ ਹੈ, ਤਕਲੀਫ ਹੈ, ਅਰਦਾਸ ਕਰਨੀ ਹੈ, ਮੇਰੇ ਕੋਲ ਨਾ ਆਇਆ ਕਰੋ ਆਪਣੇ ਦੁੱਖ ਦੱਸਣ ਲਈ। ਕਹਿੰਦੇ ਜੀ ਕਿੱਥੇ ਜਾਈਏ? ਬਾਬਾ ਜੀ ਕਹਿੰਦੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅਰਦਾਸ ਕਰਿਆ ਕਰੋ, ਮੇਰੇ ਕੋਲ ਨਾ ਆਇਆ ਕਰੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅਰਦਾਸ ਕਰਿਆ ਕਰੋ। ਫਿਰ ਬਾਬਾ ਜੀ ਕਹਿਣ ਲੱਗੇ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ, ਮੈਂ ਵੀ ਤਾਂ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਲੈ ਜਾਂਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ, ਮੈਂ ਵੀ ਤਾਂ ਤੁਹਾਡੇ ਦੁੱਖਾਂ ਅਤੇ ਪੀੜਾਂ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਕੋਲ ਕਰਦਾ ਹਾਂ ਨਾ, ਇਸ ਲਈ ਜਿਹੜੀ ਭਾਵਨਾ ਮੇਰੀ ਹੈ ਗੁਰੂ ਗ੍ਰੰਥ ਸਾਹਿਬ ਜੀ 'ਤੇ ਉਹ ਤੁਸੀਂ ਬਣਾ ਲਓ, ਤੁਸੀਂ ਵੀ ਬਣਾਓ ਭਾਵਨਾ, ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਪੂਜਾ ਕਰੋ, ਸੇਵਾ ਕਰੋ, ਫਿਰ ਕਰੋ ਅਰਦਾਸ ਜੋ ਮੰਗੇ ਠਾਕੁਰ ਆਪਣੇ। ਇਉਂ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ, ਗੁਰੂ ਦੇ ਬਚਨਾਂ ਨਾਲ ਜੋੜਿਆ, ਕਲੰਗੀਧਰ ਪਿਤਾ ਨਾਲ ਜੋੜਿਆ। ਪੁਰਾਣੇ ਸੰਗੀ ਜਾਣਦੇ ਨੇ, ਪੁੱਛ ਲੈਣਾ, ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਕੋਲ ਜਦੋਂ ਕਿਸੇ ਨੂੰ ਰੱਖਦੇ ਸੀ ਪਹਿਲਾਂ ਪੁੱਛਦੇ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ? ਜੇ ਉਹ ਕਹਿੰਦਾ ਸੀ ਨਹੀਂ ਛਕਿਆ ਤਾਂ ਕਹਿੰਦੇ ਸੀ ਜਾ ਕਲੇਰਾਂ ਪਿੰਡ ਵਿੱਚ ਕੱਲ੍ਹ ਨੂੰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੀ ਅਤੇ ਫਿਰ ਸਾਡੇ ਪਾਸ ਕੁਟੀਆ ਵਿੱਚ ਰਹਿ ਸਕਦੇ। ਬਾਬਾ ਜੀ ਨੇ ਹਮੇਸ਼ਾ ਗੁਰਮਤ ਨੂੰ ਦ੍ਰਿੜ ਕਰਾਇਆ, ਜੋ ਬਚਨ ਨੇ ਕਲਗੀਆਂ ਵਾਲੇ ਦੇ ਉਹ ਦ੍ਰਿੜ ਕੀਤੇ। ਜੋ ਗੁਰ ਕਵੇ ਸੋਈ ਪਲ ਮਾਨੋ, ਜੋ ਗੁਰ ਕਵੇ ਗੁਰ ਕਵੇ ਸੋਈ ਪਲ ਮਾਨੋ, ਜੋ ਗੁਰ ਕਵੇ ਸੋਈ ਪਲ ਮਾਨੋ, ਹਰ ਗਰ ਕਥਾ ਨਿਰਾਲੀ ਮੇਤ ਚਲੋ ਗੁਰ ਚਾਲੀ, ਸਿੱਖ ਨੀਤ ਚਲੋ ਗੁਰ ਚਾਲੀ, ਨੀਤ ਚਲੋ ਗੁਰ ਚਾਲੀ, ਗੁਰ ਸਿੱਖ ਨੀਤ ਚਲੋ ਗੁਰ ਚਾਲੀ, ਨੀਤ ਚਲੋ ਗੁਰ ਚਾਲੀ,
ਗੁਰ
ਇਹਨਾਂ ਸ਼ਬਦਾਂ ਨਾਲ ਸਮਾਪਤੀ ਹੈ। ਭੁੱਲ ਚੁੱਕ ਖਿਮਾ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।